ਅੱਜ ਦੀ ਇੰਡੀਆ ਡਾਇਰੀ ਚ ਆਪ ਸਭ ਦਾ ਸਵਾਗਤ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ। ਉੱਤਰਾਖੰਡ ਵਿਧਾਨ ਸਭਾ ਚ ਹੋਏ ਸ਼ਕਤੀ ਪ੍ਰੀਖਣ ਦਾ ਰਸਮੀ ਐਲਾਨ ਕਰਦਿਆਂ ਸੁਪਰੀਮ ਕੋਰਟ ਨੇ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ, ਜਿਸ ਨਾਲ ਤਕਰੀਬਨ ਡੇਢ ਮਹੀਨੇ ਤੋਂ ਚੱਲ ਰਹੇ ਸਿਆਸੀ ਸੰਕਟ ਦਾ ਅੰਤ ਹੋ ਗਿਆ। ਹਰੀਸ਼ ਰਾਵਤ ਮੁੜ ਮੁੱਖ ਮੰਤਰੀ ਬਣ ਗਏ ਨੇ। ਸੁਪਰੀਮ ਕੋਰਟ ਚ ਨਤੀਜੇ ਵਾਲੇ ਬੰਦ ਲਿਫਾਫੇ ਨੂੰ ਖੋਲਦਿਆਂ ਸਰਕਾਰ ਵੱਲੋਂ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਸਰਵਉੱਚ ਅਦਾਲਤ ਨੂੰ ਦਸਿਆ ਕਿ ਹਰੀਸ਼ ਰਾਵਤ ਨੇ ਬਹੁਮਤ ਸਾਬਤ ਕਰ ਲਿਆ ਹੈ। 61 ਵਿਧਾਇਕਾਂ ਵਿਚੋਂ ਉਨ੍ਹਾਂ ਨੂੰ 33 ਵੋਟ ਮਿਲੇ ਤੇ ਇਸ ਦੌਰਾਨ ਕੋਈ ਵੀ ਬੇਨੇਮੀ ਨਹੀਂ ਪਾਈ ਗਈ। ਹਰੀਸ਼ ਰਾਵਤ ਦੀ ਜਿੱਤ ਦੇ ਨਾਲ ਹੀ NDA ਸਰਕਾਰ ਨੇ ਸੂਬੇ ਚ ਰਾਸ਼ਟਰਪਤੀ ਰਾਜ ਹਟਾਉਣ ਦਾ ਫੈਸਲਾ ਕਰ ਲਿਆ, ਜਿਸ ਤੋਂ ਬਾਅਦ ਬਿਨਾਂ ਮੁੜ ਸਹੁੰ ਚੁੱਕਿਆਂ ਹਰੀਸ਼ ਰਾਵਤ ਦੁਬਾਰਾ ਮੁੱਖ ਮੰਤਰੀ ਬਣ ਚੁੱਕੇ ਨੇ। ਕੇਂਦਰੀ ਕੈਬਨਿਟ ਨੇ ਦੁਪਹਿਰ 1:15 ਵਜੇ ਸੰਸਦ ਭਵਨ ਚ ਸੰਖੇਪ ਬੈਠਕ ਕਰਕੇ ਉੱਤਰਾਖੰਡ ਚੋਂ ਰਾਸ਼ਟਰਪਤੀ ਸ਼ਾਸਨ ਹਟਾਉਣ ਦੇ ਬਾਅਦ ਰਾਵਤ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲੈਣ ਦੀ ਗੱਲ ਕੀਤੀ। ਦੂਸਰੇ ਪਾਸੇ ਕਾਂਗਰਸ ਨੇ ਮੁਖਾਤਬ ਹੁੰਦਿਆਂ ਕਿਹਾ ਕਿ ਹੁਣ ਧਾਰਾ 356 ਦਾ ਗਲਤ ਇਸਤੇਮਾਲ ਬੰਦ ਕਰ ਦਿਓ, ਜਿਸ ਤੋਂ ਫੌਰਨ ਬਾਅਦ ਸਪੀਕਰ ਨੇ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਉੱਤਰਾਖੰਡ ਦੇ ਇਸੇ ਮਾਮਲੇ ਚ ਨਿਆਂਪਾਲਿਕਾ ਦੇ ਦਖਲ ਦੇਣ ਦੇ ਤੁਰੰਤ ਬਾਅਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਨਿਆਂਪਾਲਿਕਾ ਦੇ ਅਧਿਕਾਰ ਖੇਤਰ ਤੇ ਸਵਾਲ ਉਠਾਇਆ। ਰਾਜ ਸਭਾ ਚ ਜੇਤਲੀ ਨੇ ਕਿਹਾ ਕਿ ਰਾਜਨੀਤਿਕ ਸਮੱਸਿਆਵਾਂ ਦਾ ਹੱਲ ਰਾਜਨੀਤਿਕ ਤਰੀਕਿਆਂ ਨਾਲ ਹੋਣਾ ਚਾਹੀਦੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਨੇ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਤੇ ਕਬਜ਼ਾ ਕਰ ਲਿਆ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹੇ ਚ ਹੁਣ ਸਰਕਾਰ ਕੋਲ ਬਜਟ ਬਣਾਉਣ ਤੇ ਟੈਕਸ ਲਾਉਣ ਦਾ ਕੰਮ ਰਹਿ ਗਿਐ, ਨਿਆਂਪਾਲਿਕਾ ਨੂੰ ਇਹ ਵੀ ਕੰਮ ਲੈ ਲੈਣਾ ਚਾਹੀਦੈ। ਉਨ੍ਹਾਂ ਦੇ ਇਸ ਬਿਆਨ ਚੋਂ ਉੱਤਰਾਖੰਡ ਚ BJP ਦੀ ਹੋਈ ਹਾਰ ਦਾ ਦੁੱਖ ਸਾਫ਼ ਝਲਕ ਰਿਹਾ ਸੀ। ਸੁਪਰੀਮ ਕੋਰਟ ਨੇ ਸੋਕੇ ਦੀ ਸਥਿਤੀ ਤੇ ਸਖ਼ਤੀ ਦਿਖਾਉਂਦੇ ਹੋਏ ਕੇਂਦਰ ਸਰਕਾਰ ਨੂੰ ਠੋਸ ਕਦਮ ਚੁੱਕਣ ਦੇ ਆਦੇਸ਼ ਦਿੰਦਿਆਂ ਸੋਕੇ ਸਬੰਧੀ ਕੇਂਦਰ ਨੂੰ ਆਫ਼ਤ ਰਾਹਤ ਫੰਡ ਬਣਾਉਣ ਲਈ ਕਿਹਾ ਤੇ ਖੇਤੀ ਮੰਤਰਾਲੇ ਨੂੰ ਆਦੇਸ਼ ਦਿੱਤਾ ਕਿ ਸਥਿਤੀ ਦਾ ਅੰਦਾਜ਼ਾ ਲਾਉਣ ਲਈ ਬਿਹਾਰ, ਗੁਜਰਾਤ ਅਤੇ ਹਰਿਆਣਾ ਵਰਗੇ ਪ੍ਰਭਾਵਿਤ ਸੂਬਿਆਂ ਦੇ ਨਾਲ ਨਾਲ ਇਕ ਹਫ਼ਤੇ ਦੇ ਅੰਦਰ ਬੈਠਕ ਕੀਤੀ ਜਾਵੇ। ਜਸਟਿਸ MB ਲੋਕੁਰ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਨੂੰ ਆਦੇਸ਼ ਦਿੱਤਾ ਕਿ ਉਹ ਆਫ਼ਤ ਪ੍ਰਬੰਧਨ ਕਾਨੂੰਨ ਦੇ ਤਹਿਤ ਕੰਮ ਕਰੇ ਅਤੇ ਵਿਗਿਆਨਕ ਆਧਾਰਾਂ ਤੇ ਸੋਕੇ ਦਾ ਐਲਾਨ ਕੀਤਾ ਜਾਵੇ। ਸੋਕੇ ਲਈ ਇਕ ਸਮਾਂ ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਸੋਕੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਕਾਰਗਰ ਰਾਹਤ ਦੇਣ ਲਈ ਵੀ ਕੇਂਦਰ ਨੂੰ ਕਿਹਾ। ਦੱਸਣਯੋਗ ਹੈ ਕਿ ਭਾਰਤ ਦੇ ਬਹੁਤ ਸਾਰੇ ਸੂਬੇ ਫਿਲਹਾਲ ਸੋਕਾ ਪ੍ਰਭਾਵਿਤ ਨੇ ਤੇ ਲੋਕਾਂ ਨੂੰ ਆਪਣੇ ਪੀਣ ਲਈ ਜਾਂ ਆਪਣੇ ਮਾਲ ਡੰਗਰਾਂ ਲਈ ਵੀ ਪਾਣੀ ਦੀ ਕਾਫ਼ੀ ਘਾਟ ਆ ਰਹੀ ਹੈ, ਜਿਸ ਕਰਕੇ ਉਨ੍ਹਾਂ ਦੀਆਂ ਫਸਲਾਂ ਤਾਂ ਪਹਿਲਾਂ ਹੀ ਤਬਾਹ ਹੋ ਚੁੱਕੀਆਂ ਨੇ। ਹੁਣ ਮੁਸ਼ਕਲ ਆਪਣੇ ਤੇ ਆਪਣੇ ਮਾਲ ਡੰਗਰ ਨੂੰ ਬਚਾਉਣ ਦੀ ਹੈ। ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਸੁਪਰੀਮ ਕੋਰਟ ਵੱਲੋਂ ਕਰਾਰਾ ਝਟਕਾ ਲੱਗਿਆ। ਅਦਾਲਤ ਨੇ ਆਮਦਨ ਕਰ ਵਿਭਾਗ ਦੀ ਪਟੀਸ਼ਨ ਤੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਫਿਰ ਤੋਂ ਵਿਭਾਗ ਨੂੰ ਅਮਿਤਾਭ ਬੱਚਨ ਦੀ 2001-2002 ਦੀ ਕਮਾਈ ਦੀ ਅਸੈਸਮੈਂਟ ਕਰਨ ਦੀ ਆਗਿਆ ਦੇ ਦਿੱਤੀ ਹੈ। ਦਰਅਸਲ ਵਿਭਾਗ ਵੱਲੋਂ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਖਲ ਕਰਕੇ ਦੋਸ਼ ਲਾਇਆ ਗਿਆ ਸੀ ਕਿ 2001-2 ਦੌਰਾਨ ਹੋਈ ਕਮਾਈ ਤੇ ਅਮਿਤਾਭ ਬੱਚਨ ਨੇ ਰਿਟਰਨ 'ਚ ਆਪਣੀ ਕਮਾਈ 14.99 ਕਰੋੜ ਦੱਸਦੇ ਹੋਏ 1.66 ਕਰੋੜ ਰੁਪਏ ਟੈਕਸ ਭਰਿਆ ਹੈ। 31 ਮਾਰਚ 2003 ਨੂੰ ਅਮਿਤਾਭ ਨੇ ਰਿਵਾਈਜ਼ਡ ਰਿਟਰਨ ਦਾਖਲ ਕਰਦੇ ਹੋਏ ਆਪਣੀ ਆਮਦਨ 8.11 ਕਰੋੜ ਦੱਸੀ ਅਤੇ ਅਸੈਸਮੈਂਟ ਪੂਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ 13 ਮਾਰਚ 2004 ਨੂੰ ਰਿਵਾਈਜ਼ਡ ਰਿਟਰਨ ਨੂੰ ਵਾਪਸ ਲੈ ਲਿਆ ਸੀ। ਇਸ ਮਾਮਲੇ 'ਚ 29 ਮਾਰਚ 2005 ਨੂੰ ਅਸੈਸਮੈਂਟ ਅਧਿਕਾਰੀ ਨੇ ਸਾਲ 2001-2 ਦੀ ਅਮਿਤਾਭ ਦੀ ਆਮਦਨ 56.11 ਕਰੋੜ ਰੁਪਏ ਤੈਅ ਕੀਤੀ ਸੀ ਅਤੇ ਸੈਕਸ਼ਨ 147 ਤਹਿਤ ਉਨ੍ਹਾਂ ਨੂੰ ਬਕਾਏ ਦੇ ਭੁਗਤਾਨ ਦਾ ਨੋਟਿਸ ਭੇਜਿਆ ਗਿਆ ਸੀ। ਇਸ ਮਾਮਲੇ 'ਚ July 2012 'ਚ ਬੰਬੇ ਹਾਈ ਕੋਰਟ ਨੇ ਇਨਕਮ ਟੈਕਸ ਕਮਿਸ਼ਨਰ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਅਮਿਤਾਭ ਨੂੰ ਰਾਹਤ ਦੇ ਦਿੱਤੀ ਸੀ, ਪਰ ਹੁਣ ਦੁਬਾਰਾ ਕੇਸ ਖੋਲ੍ਹਣ ਕਰਕੇ ਅਮਿਤਾਭ ਬੱਚਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਓ ਨੂੰ ਤੋੜੇ ਜਾਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੰਤਰੀ ਸਤਿੰਦਰ ਜੈਨ ਤੇ ਵਿਧਾਇਕ ਅਲਕਾ ਲਾਂਬਾ ਖਿਲਾਫ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਦੰਗਾ ਭੜਕਾਉਣ ਦੀ ਸਾਜਿਸ਼ ਰਚਣ ਦਾ ਮੁਕੱਦਮਾ ਦਰਜ ਕਰਵਾਇਆ। ਪ੍ਰੈਸ ਕਾਨਫਰੰਸ ਦੌਰਾਨ ਉਪਰੋਕਤ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ GK ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਤੇ ਸ਼ਾਹਜਹਾਨਬਾਦ ਰੀਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਦਿੱਲੀ ਹਾਈ ਕੋਰਟ 'ਚ ਗੁਰਦੁਆਰਾ ਸੀਸਗੰਜ ਸਾਹਿਬ 'ਚ ਗੈਰ ਕਾਨੂੰਨੀ ਨਿਰਮਾਣ ਦੇ ਨਾਂ 'ਤੇ ਪੇਸ਼ ਕੀਤੇ ਤੱਥਾਂ ਨੂੰ ਝੂਠਾ ਕਰਾਰ ਦਿੱਤਾ ਅਤੇ ਇਸ ਲਈ ਕੇਜਰੀਵਾਲ ਨੂੰ ਸਿੱਖਾਂ ਕੋਲੋਂ ਮਾਫ਼ੀ ਮੰਗਣ ਦੀ ਅਪੀਲ ਕੀਤੀ। GK ਨੇ ਦੱਸਿਆ ਕਿ ਇੱਕ ਪਾਸੇ ਤਾਂ ਦਿੱਲੀ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਭਾਈ ਮਤੀਦਾਸ ਯਾਦਗਾਰ ਨੂੰ ਚਾਂਦਨੀ ਚੌਂਕ ਦੀ 8 ਨੰਬਰ ਹੈਰੀਟੇਜ ਇਮਾਰਤ ਦਰਸਾਉਣ ਵਾਲਾ ਬੋਰਡ ਲਾਇਆ ਹੋਇਆ, ਦੂਜੇ ਪਾਸੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਯਾਦਗਾਰ ਨੂੰ ਗੈਰ ਕਾਨੂੰਨੀ ਉਸਾਰੀ ਦੱਸਦੇ ਹੋਏ ਦਿੱਲੀ ਹਾਈ ਕੋਰਟ ਤੋਂ ਯਾਦਗਾਰ ਨੂੰ ਤੋੜਨ ਦਾ ਆਦੇਸ਼ ਲਿਆ ਗਿਆ। GK ਨੇ ਇਹ ਵੀ ਦੋਸ਼ ਲਾਇਆ ਕਿ ਚਾਂਦਨੀ ਚੌਂਕ ਦੀਆਂ ਗੈਰ ਕਾਨੂੰਨੀ ਇਮਾਰਤਾਂ ਪਾਸੋਂ ਗੈਰ ਕਾਨੂੰਨੀ ਉਗਰਾਹੀ ਕਰਨ ਲਈ ਸਥਾਨਕ ਵਿਧਾਇਕਾਂ ਨੇ ਪ੍ਰੋਜੈਕਟ ਦੀ ਆੜ ਹੇਠ ਸਾਜਿਸ਼ ਰਚੀ ਸੀ ਕਿ ਪਿਆਓ ਮਾਮਲੇ 'ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜਨ ਦਾ ਹਵਾਲਾ ਦੇ ਕੇ ਬਾਕੀ ਗੈਰ ਉਸਾਰੀ ਨੂੰ ਬਚਾਇਆ ਜਾ ਸਕੇ। ਕਾਨਫਰੰਸ ਦੌਰਾਨ ਸਰਦਾਰ ਸਿਰਸਾ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕੇਜਰੀਵਾਲ ਤੇ ਹੋਰਨਾਂ ਖਿਲਾਫ਼ ਦਿੱਲੀ ਕਮੇਟੀ ਵੱਲੋਂ ਧਾਰਾ 120B, 153A 295A 499 500 501 के तहत मुकदमा दर्ज करवाया गया है। सिरसा ने कहा कि अदालत ने भाई मती दास इमारत नूं हटाउण दा आदेश दिता सी, परंतु अलका लांबा ने कोर्ट दे आदेश की गलत व्याख्या करदे होए सीसकन साहब दे प्यो नूं तुड़वा दिता। ए सी अज दी इंडिया डायरी, हुण दिओ इजाजत।